हम संतन किरेण प्यारे, हम संतन की शरणा, संत हमारी ओट सतानी, संत हमारा गहना। संत चरण जो जन पारे, सो जन उदरन हार। संत की निंदा नानका, बौर बहोर अवतार, बहोर बहोर अवतार।
मैं एक दिन फलवाड़ी विचों लंघ रिया सा कल्ला, मैं एक दिन फुलवाड़ी विचों लंघ रिया सा कल्ला। कंडे एक गुलाबी फुल दे फाड़ के बह गए पल्ला, ना कर काली इतनी रैया, हो ना कर काली इतनी रैया, पल दा पल खलोवी खुशबूवां दे ढोए बाजों, तैनू जान नी देना मल्ला, तैनू जान नी देना मल्ला।
गेड़ जमादा मकावे, गेड़ जमादा मकावे, गुरु ग्रंथ जी दी बाणी ओना जूना वेच आया,
जिने अंग संग जानी। गेड़ जमा दा मकावे, गेड़ जमा दा मकावे, गुरु ग्रंथ जी दी बाणी ओना जूना वेच आया, जिने अंग संग जानी। गेड़ जमा दा मकावे,
इन्हें ठकानू बनाया पड़ा वेच तारमी, इन्हें पत्थर दिला चा पार दित्ती नारमी।
ओ इन्हें ठगानू बनाया पाला वेच तारमी, इन्हें पत्थर दिला चा पार दित्ती नारमी।
ओ लिया जीवन सवार हो, लिया जीवन सवार छड़ आदत पराणी, गेड़ जमादा मकावे,
गुरु ग्रंथ जी दी बाणी ओना जूना वेच आया, हो ओना जूना वेच आया, जिने अंग संग जानी। गेड़ जमादा मकावे, गुरु ग्रंथ जी दी बाणी गेड़ जमादा मकावे।
सोना भूमिया त्याग दित्तियां सी चोरियां, जदों सुनिया दतार कोलों गल्लां कोरियां।
ओ सोना भूमिया त्याग दित्तियां सी चोरियां, जदों सुनिया दतार कोलों गल्लां कोरियां।
ओ जीवन सवार छड आदत पराणी, गेड़ जमादा मकावे,
गुरु ग्रंथ जी दी बाणी गेड़ जमादा मकावे, हो गेड़ जमादा मकावे, गुरु ग्रंथ जी दी बाणी ओना जूना वेच आया, जिने अंग संग जानी। गेड़ जमादा मकावे,
ओ किवें जीवना ਰਸਤਾ ਬਤਾਉਂਦੀਏ ਕਿਸ ਕੰਮ ਜਾਗਿਆਓ ਬਾਣੀ ਸਮਝ ਆਉਂਦੀ ਹੈ
ਕਿਵੇਂ ਜੀਵਨ ਜਿਉਣਾ ਰਸਤਾ ਬਤਾਉਂਦੀ ਹੈ ਕਿਸ ਕੰਮ ਜਾਗ ਆਇਓ ਬਾਣੀ ਸਮਝ ਆਉਂਦੀ ਹੈ
ਓ ਤੰਦ ਜੋੜ ਦੇਵ ਉਲਜੀ ਹਾਂ ਤੰਦ ਜੋੜ ਦੇਵ ਉਲਜੀ ਜੋ ਹੈ ਜ਼ਿੰਦਗੀ ਦੀ ਤਾਣੀ
ਗੈੜ ਜਮਾ ਦਾ ਮਕਾਵੇ ਗੁਰੂ ਗ੍ਰੰਥ ਜੀ ਦੀ ਬਾਣੀ ਉਹਨਾਂ ਜੂਨਾਂ ਵਿੱਚ ਆਇਆ ਹੋ ਉਹਨਾਂ ਜੂਨਾਂ ਵਿੱਚ ਆਇਆ ਜਿਹਨੇ ਅੰਗ ਸੰਗ ਜਾਣੀ ਗੇੜ ਜਮਾ ਦਾ ਮਕਾਵੇ ਗੁਰੂ ਗ੍ਰੰਥ ਜੀ ਦੀ ਬਾਣੀ ਗੇੜੀ ਜਮਾ ਦਾ ਮਕਾਵੇ
ਓ ਦਾਤਾਂ ਦੇਵ ਦੀ ਬੰਦੇ ਨੂੰ ਜਨਮ ਸਵਾਰ ਦੀ ਬੇੜੀ ਜ਼ਿੰਦਗੀ ਦੀ ਪਾਵਾ ਸਾਗਰਾਂ ਚੋਂ ਤਾਰ ਦੀ
ਓ ਦਾਤਾਂ ਦੇਵ ਦੀ ਬੰਦੇ ਨੂੰ ਜੀਵਨ ਸਵਾਰ ਦੀ ਬੇੜੀ ਜ਼ਿੰਦਗੀ ਦੀ ਪਾਵੋ ਸਾਗਰਾਂ ਤੋਂ ਤਾਰ ਦੀ
ਓ ਤਾਈਓ ਸੀਸ ਨੇ ਚਕਾਉਂਦੇ ਹਾਂ ਤਾਈਓ ਸੀਸ ਨੇ ਚਕਾਉਂਦੇ ਆ ਕੇ ਰਾਜਾ ਤੇ ਰਾਣੀ
ਗੈੜ ਜਮਾ ਦਾ ਮਕਾਵੇ ਗੁਰੂ ਗ੍ਰੰਥ ਜੀ ਦੀ ਬਾਣੀ ਉਹਨਾਂ ਜੂਨਾਂ ਵਿੱਚ ਆਇਆ ਹੋ ਉਹਨਾਂ ਜੂਨਾਂ ਵਿੱਚ ਆਇਆ ਜਿਹਨੇ ਅੰਗ ਸੰਗ ਜਾਣੀ ਗੇੜ ਜਮਾ ਦਾ ਮਕਾਵੇ ਗੁਰੂ ਗ੍ਰੰਥ ਜੀ ਦੀ ਬਾਣੀ ਗੇੜ ਜਮਾ ਦਾ ਮਕਾਵੇ
ਸਾਣੇ ਆਪਣਾ ਗ੍ਰੰਥ ਨੂੰ
ਉਹ ਦਿੱਤਾ ਗੁਰਾਂ ਨੇ ਹੁਕਮ ਦਿੱਤਾ ਗੁਰਾਂ ਨੇ ਹੁਕਮ ਸਾਰੇ ਸਿੱਖ ਪੰਥ ਨੂੰ ਗੁਰੂ ਮੰਨਣਾ ਤੁਸਾਨੇ ਆਪਣਾ ਗ੍ਰੰਥ ਨੂੰ
ਉਹ ਜਿੰਨਾ ਮੰਨਿਆ ਹੁਕਮ ਜਿੰਨਾ ਮੰਨਿਆ ਹੁਕਮ ਸੋਭਾ ਦੁਨੀਆ ਚਮਾਣੀ
ਗੈੜ ਜਮਾ ਦਾ ਮਕਾਵੇ ਗੁਰੂ ਗ੍ਰੰਥ ਜੀ ਦੀ ਬਾਣੀ ਉਹਨਾਂ ਜੂਨਾਂ ਵਿੱਚ ਆਇਆ ਹੋ ਉਹਨਾਂ ਜੂਨਾਂ ਵਿੱਚ ਆਇਆ ਜਿਹਨੇ ਅੰਗ ਸੰਗ ਜਾਣੀ
ਗੈੜ ਜਮਾ ਦਾ ਮਕਾਵੇ
ਗੁਰੂ ਗ੍ਰੰਥ ਜੀ ਦੀ ਬਾਣੀ ਗੇੜ ਜਮਾ ਦਾ ਮਕਾਵੇ
ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਪ੍ਰੇਮ ਅਦਬ ਸਤਿਕਾਰ ਦੇ ਨਾਲ ਹਾਜ਼ਰੀ ਭਰ ਰਹੀਆਂ ਸਿੱਖ ਸੰਗਤਾਂ ਆਓ ਭਾਗਾਂ ਵਾਲਿਓ ਫਤਿਹ ਦੇ ਸਿਮਰਨ ਦੇ ਨਾਲ ਜੁੜਦਿਆਂ ਹੋਇਆਂ ਸਤਿਗੁਰਾਂ ਨੂੰ ਸੀਸ ਚੁਕਾਓ ਅਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਿਹਾਸ ਦੇ ਕੁਝ ਪੰਨੇ ਜਿਹਨੇ ਗੁਰੂ ਸਾਹਿਬ ਕਿਰਪਾ ਕਰਨਗੇ ਆਪ ਜੀ ਦੇ ਨਾਲ ਸਾਂਝੇ ਕਰਨ ਦਾ ਯਤਨ ਕਰਾਂਗੇ ਉਪਰਾਲਾ ਕਰਾਂਗੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਬਿਰਾਜਮਾਨ ਨੇ ਸਿੱਖ ਸੰਗਤਾਂ ਨੂੰ ਨਾਮ ਬਾਣੀ ਦਾ ਉਪਦੇਸ਼ ਦੇ ਕੇ ਹਿਰਦਿਆਂ ਦੇ ਵਿੱਚ ਠੰਡ ਵਰਤਾ ਰਹੇ ਨੇ ਕੁਝ ਗੁਰਸਿੱਖਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਕੁਝ ਲੋਕ ਇਹੋ ਜਿਹੇ ਨੇ ਜਿਹੜੇ ਗੁਰਬਾਣੀ ਦੇ ਨਾਲ ਮਿਲਦੇ ਜੁਲਦੇ ਸ਼ਬਦ ਲਿਖ ਕੇ ਅਤੇ ਨਾਮ ਗੁਰੂ ਨਾਨਕ ਸਾਹਿਬ ਦਾ ਭਰੀ ਜਾ ਰਹੇ ਨੇ ਇਸ ਕਰਕੇ ਜੇ ਕੋਈ ਉਪਰਾਲਾ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿੱਚ ਗੁਰਸਿੱਖਾਂ ਵਾਸਤੇ ਬੜੀ ਵੱਡੀ ਮੁਸ਼ਕਲ ਬਣ ਜਾਵੇਗੀ ਕਿ ਅਸਲੀ ਗੁਰਬਾਣੀ ਕਿਹੜੀ ਹੈ ਔਰ ਜਿਹੜੇ ਉਹ ਲੋਕ ਆਪਣੀ ਰਚਨਾ ਲਿਖ ਕੇ ਗੁਰੂ ਨਾਨਕ ਸਾਹਿਬ ਦਾ ਨਾਮ ਭਰੀ ਜਾ ਰਹੇ ਨੇ ਉਹ ਸ਼ਬਦ ਵੀ ਬਿਲਕੁਲ ਗੁਰਬਾਣੀ ਦੇ ਨਾਲ ਮਿਲਦੇ ਜੁਲਦੇ ਕੋਈ ਫਰਕ ਹੀ ਨਹੀਂ ਜਾਪਦਾ ਇਸ ਕਰਕੇ ਆਮ ਸਿੱਖ ਦੇ ਵੱਸ ਦੀ ਗੱਲ ਨਹੀਂ ਕਿ ਉਹਨਾਂ ਨੂੰ ਪਛਾਣ ਲਵੇ ਉਹ ਸ਼ਬਦ ਇਹੋ ਜਿਹੇ ਸਨ ਦੂਜਾ ਕਾਹੇ ਸਿਮਰੀਏ ਜੰਮੇ ਤੇ ਮਰ ਜਾਏ ਏਕੋ ਸਿਮਰੋ ਨਾਨਕਾ ਜੋ ਜਲ ਥਲ ਰਿਹਾ ਸਵੇ ਪੰਗ ਤਤੂਰਾ ਸੁਰਾ ਪਾਣ ਉੱਤਰ ਜਾਏ ਪ੍ਰਭਾਤ ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਇਹੋ ਜਿਹੇ ਸ਼ਬਦ ਸਨ ਉਹ ਜਿਹੜੇ ਬਿਲਕੁਲ ਹੂ ਬਹੂ ਗੁਰਬਾਣੀ ਨਾਲ ਮਿਲਦੇ ਸਨ। ਪਿਰਥੀ ਚੰਦ ਦਾ ਪੁੱਤਰ ਮਿਹਰਬਾਨ ਜ਼ਿਆਦਾ ਯਤਨ ਕਰ ਰਿਹਾ ਸੀ ਇਹੋ ਜਿਹੇ ਸ਼ਬਦ ਲਿਖਣ ਵਾਸਤੇ। ਸੋ ਜਦੋਂ ਪੰਚਮ ਪਾਤਸ਼ਾਹ ਦੇ ਸਾਹਮਣੇ ਗੁਰਸਿੱਖਾਂ ਨੇ ਬੇਨਤੀ ਕੀਤੀ ਅਤੇ ਮੇਰੇ ਪਾਤਸ਼ਾਹ ਫਿਰ ਆਏ ਨੇ ਮਿਹਰਾਂ ਦੇ ਘਰ ਵਿੱਚ, ਉਹਨਾਂ ਆਖਿਆ ਹੁਣ ਇਹੋ ਜਿਹੇ ਇੱਕ ਧਾਰਮਿਕ ਗ੍ਰੰਥ ਦੀ ਰਚਨਾ ਕਰਨੀ ਹੈ। ਕੁਰਾਨ ਜਿਹੜਾ ਹੈ ਉਹਦੇ ਵਿੱਚ ਕਿਤੇ ਵੀ ਰਾਮ ਚੰਦਰ ਦੀ ਵਡਿਆਈ ਨਹੀਂ ਲਿਖੀ, ਉਹਦੇ ਵਿੱਚ ਅੱਲਾਹ ਦੀ ਸਿਫਤ ਸਲਾਹ ਕੀਤੀ ਗਈ ਹੈ। ਇਸੇ ਤਰ੍ਹਾਂ ਗੀਤਾ ਦੇ ਵਿੱਚ ਮੁਹੰਮਦ ਦੀ ਵਡਿਆਈ ਨਹੀਂ ਕੀਤੀ ਗਈ, ਪਰ ਜਿਹੜਾ ਹੁਣ ਅਸੀਂ ਗੁਰੂ ਨਾਨਕ ਦੇ ਹੁਕਮ ਦੇ ਨਾਲ, ਪਾਤਸ਼ਾਹ ਦੇ ਹੁਕਮ ਦੇ ਨਾਲ ਜਿਹੜਾ ਇੱਕ ਧਾਰਮਿਕ ਗ੍ਰੰਥ ਜਿਹਦੀ ਰਚਨਾ ਕਰਨੀ ਹੈ, ਉਹਦੇ ਵਿੱਚ ਕੋਈ ਵੀ ਵਖਰੇਵਾਂ ਨਹੀਂ ਹੋਵੇਗਾ, ਉਹਦੇ ਵਿੱਚ ਕੋਈ ਵੀ ਭਿੰਨ ਭੇਤ ਨਹੀਂ ਹੋਵੇਗਾ। ਦੁਨੀਆਂ ਦੇ ਵਿੱਚ ਜਿਹੜਾ ਨਫ਼ਰਤ ਦਾ ਬੀਜ ਬੀਜਿਆ ਹੋਇਆ, ਜਿਹੜੀਆਂ ਵੰਡੀਆਂ ਪਾਈਆਂ ਹੋਈਆਂ ਨੇ, ਇਹ ਸਾਰੀਆਂ ਹੱਦਾਂ ਅਸੀਂ ਖਤਮ ਕਰ ਦੇਣੀਆਂ। ਇਹੋ ਜਿਹੇ ਇੱਕ ਧਾਰਮਿਕ ਗ੍ਰੰਥ ਦੀ ਰਚਨਾ ਕਰਾਂਗੇ। ਪੰਚਮ ਪਾਤਸ਼ਾਹ ਸਿੱਖ ਸੰਗਤਾਂ ਨੂੰ ਜਿਵੇਂ ਹੌਸਲਾ ਦੇ ਰਹੇ ਨੇ, ਉਸ ਵਕਤ ਦੀ ਤਸਵੀਰ ਨੂੰ ਪੇਸ਼ ਇਹਨਾਂ ਅੱਖਰਾਂ 'ਚ ਇਉਂ ਕੀਤਾ ਜਾ ਰਿਹਾ।
ਬਾਬਾ ਬੁੱਢਾ ਤੇ ਭਾਈ ਗੁਰਦਾਸ ਨੂੰ ਸਤਿਗੁਰ ਕੋਲ ਬਣਾ ਕੇ ਆ ਹੁਕਮ ਜੋ ਤੁਰ ਦਰਗਾਹ ਤੋਂ ਦੱਸਦੇ ਓ ਸੁਣਾ ਕੇ।
ਉਹ ਕਲੂ ਕਾਲ ਵਿੱਚ ਕੁਲ ਦੁਨੀਆਂ ਦੀ ਜਿਸਨੇ ਬਿਬਤਾ ਹਰਨੀ, ਧਰਮ ਗ੍ਰੰਥ ਦੀ ਦੁਨੀਆਂ ਅੰਦਰ ਐਸੀ ਰਚਨਾ ਕਰਨੀ।
ਬਾਬਾ ਬੁੱਢਾ ਤੇ ਭਾਈ ਗੁਰਦਾਸ ਨੂੰ ਸਤਿਗੁਰ ਕੋਲ ਬਲਾ ਕੇ ਆ ਹੁਕਮ ਜੋ ਤੁਰ ਦਰਗਾਹ ਤੋਂ ਦੱਸਦੇ ਸੁਣਾ ਕੇ।
ਉਹ ਕਲੂ ਕਾਲ ਵਿੱਚ ਕੁਲ ਦੁਨੀਆਂ ਦੀ ਜਿਸ ਨੇ ਬਿਬਤਾ ਹਰਨੀ, ਧਰਮ ਗ੍ਰੰਥ ਦੀ ਦੁਨੀਆਂ ਅੰਦਰ ਐਸੀ ਰਚਨਾ ਕਰਨੀ।
ਰੱਖਾਂ ਕੁਲ ਮਨੁੱਖਤਾ ਦਾ ਤੇ ਕੁਲ ਧਰਮਾਂ ਦਾ ਸਾਂਝਾ, ਊਚ ਨੀਚ ਤੇ ਦੁਈ ਦਵੈਤ ਦਾ ਕਰਨਾ ਦੂਰ ਦੁਰਾਂਝਾ।
ਓਏ ਆਸਾਂ ਉਹਦੀਆਂ ਹੋਣ ਪੂਰੀਆਂ, ਆਸਾਂ ਉਹਦੀਆਂ ਹੋਣ ਪੂਰੀਆਂ, ਜਿਹੜਾ ਲੱਗੂ ਚਰਨੀ ਧਰਮ ਗ੍ਰੰਥ ਦੀ ਦੁਨੀਆਂ ਅੰਦਰ ਐਸੀ ਰਚਨਾ ਕਰਨੀ।
ਓ ਮਦ ਲੋਕ ਤੇ ਆ ਕੇ ਜਿਹੜੇ ਕਰਦੇ ਨੇ, ਮਦ ਲੋਕ ਤੇ ਆ ਕੇ ਜਗ ਵਿੱਚ ਜਿੰਨਾ ਵੰਡੀਆਂ ਪਾਈਆਂ, ਰੱਬ ਦੀ ਹੋਂਦ ਭਲਾ ਕੇ ਜਿਹੜੇ ਕਰਦੇ ਨੇ ਮਨ ਆਈਆਂ।
ਹੋ ਝੂਠਿਆਂ ਦਾ ਹੈ ਪਾਜੀ ਉਗੜਨਾ, ਸੱਚ ਕਿਆ ਕੋਈ ਡਰ ਨਹੀਂ, ਧਰਮ ਗ੍ਰੰਥ ਦੀ ਦੁਨੀਆਂ ਅੰਦਰ ਐਸੀ ਰਚਨਾ ਕਰਨੀ।
ਓ ਨਜ਼ਰਤ ਈਸਾ ਰਾਮ ਕ੍ਰਿਸ਼ਨ ਜੀ ਵਾਰ ਵਾਰੀ ਆ ਕੇ ਵੱਖੋ ਵੱਖਰੇ ਮਾਰ ਗਰਬ ਦੇ ਗਹਿਣ ਜੋ ਦਰਸਾ ਕੇ।
ਓ ਗੁਰਮੁਖ ਗਾਡੀ ਰਹਾ ਚਲਾ ਕੇ, ਗੁਰਮੁਖ ਗਾਡੀ ਰਹਾ ਚਲਾ ਕੇ, ਨਾਨਕ ਲਾਉਣਾ ਚਰਨੀ ਧਰਮ ਗ੍ਰੰਥ ਦੀ ਦੁਨੀਆਂ ਅੰਦਰ ਐਸੀ ਰਚਨਾ ਕਰਨੀ।
ਓ ਕੁਰਾਨ ਰਾਮ ਨੂੰ ਕਦੇ ਨੀ ਮੰਨਦਾ, ਕੁਰਾਨ ਰਾਮ ਨੂੰ ਕਦੇ ਨੀ ਮੰਨਦਾ, ਮੰਨੇ ਰਮੈਨ ਨਾ ਅੱਲਾ ਵਹਿਮਾ ਪਰਮਾ ਦੇ ਵਿੱਚ ਹੋਇਆ ਫਿਰੇ ਪ੍ਰਾਣੀ ਚੱਲਾ।
ਉਹ ਨਫ਼ਰਤ ਭਰੀ ਐ ਦੁਨੀਆਂ ਅੰਦਰ ਸਾਥੋਂ ਹੁੰਦੀ ਜਰਨੀ, ਧਰਮ ਗ੍ਰੰਥ ਦੀ ਦੁਨੀਆਂ ਅੰਦਰ ਐਸੀ ਰਚਨਾ ਕਰਨੀ।
ਖੱਤਰੀ ਬ੍ਰਾਹਮਣ ਸੂਦ ਵੈਸ਼ ਦੀ ਜੋੜ ਕਰਦੇ ਚਰਚਾ, ਪੂਰਾ ਭਰਨਾ ਉਨਾ ਪੱਲੇ ਰਾਮ ਨਾਮ ਦਾ ਖਰਚਾ।
ਉਸ ਦੇ ਦਰ ਤੋਂ ਵੱਡਾ ਸਾਨੂੰ, ਉਸ ਦੇ ਦਰ ਤੋਂ ਵੱਡਾ ਸਾਨੂੰ ਨਜ਼ਰੀ ਆਉਂਦਾ ਦਰਨੀ, ਧਰਮ ਗ੍ਰੰਥ ਦੀ ਦੁਨੀਆਂ ਅੰਦਰ ਐਸੀ ਰਚਨਾ ਕਰਨੀ।
ਜਰੇ ਜਰੇ ਦੇ ਵਿੱਚ ਸਾਨੂੰ ਰੂਪ ਉਸ ਦਾ ਦਿਸਦਾ, ਜਗਤ ਗਰਸਿਆ ਮਨ ਮੂਰਖ ਦਾ ਇੱਕ ਥਾਂ ਨਹੀਂ ਜੇ ਵਿਸਦਾ।
ਉਹ ਮਨ ਮੰਦਰ ਦੇ ਅੰਦਰੋਂ ਇਸ ਨੂੰ ਮਨ ਮੰਦਰ ਦੇ ਅੰਦਰੋਂ ਇਸ ਨੂੰ ਲੱਭਦਾ ਆਪਣਾ ਕਰਨੀ ਧਰਮ ਗ੍ਰੰਥ ਦੀ ਦੁਨੀਆ ਅੰਦਰ ਐਸੀ ਰਚਨਾ ਕਰਨੀ
ਓ ਅਸੀਂ ਜਗਤ ਦੇ ਸਾਂਝੇ ਬਣ ਕੇ ਅਸੀਂ ਜਗਤ ਦੇ ਸਾਂਝੇ ਬਣ ਕੇ ਆਪਣਾ ਫਰਜ਼ ਨਿਭਾਉਣਾ ਜਗਤ ਮਜ਼ਾ ਬਸਾਵਰ ਬੰਦਾ ਜਗਤੇ ਚਾਰ ਦਿਨਾਂ ਦਾ ਪ੍ਰਾਉਣਾ
ਓ ਸੇਵਕ ਦੀ ਜ਼ਿੰਦਗੀ ਦੀ ਬੇੜੀ ਸੇਵਕ ਦੀ ਜ਼ਿੰਦਗੀ ਦੀ ਬੇੜੀ ਸਦਾ ਲਈ ਸਾਗਰ ਤਰਨੀ ਧਰਮ ਗ੍ਰੰਥ ਦੀ ਦੁਨੀਆ ਅੰਦਰ ਐਸੀ ਰਚਨਾ ਕਰਨੀ
ਸੰਗਤਾਂ ਬੜੀਆਂ ਖੁਸ਼ ਹੋਈਆਂ ਆਖਿਆ ਪਾਤਸ਼ਾਹ ਜੀ ਧੰਨ ਭਾਗ ਨੇ ਕਿਰਪਾ ਕਰਕੇ ਪਰਉਪਕਾਰ ਕਰੋ ਪ੍ਰੋਗਰਾਮ ਬਣ ਗਿਆ ਸਾਰੀ ਗੁਰਬਾਣੀ ਨੂੰ ਇਕੱਤਰ ਕਰਨ ਵਾਸਤੇ ਤੀਸਰੇ ਪਾਤਸ਼ਾਹ ਤੱਕ ਜਿਹੜੀ ਗੁਰਬਾਣੀ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਇਹ ਤੀਸਰੇ ਪਾਤਸ਼ਾਹ ਦੇ ਪੋਤਰੇ ਸੰਸਾਰ ਰਾਮ ਨੇ ਦੋ ਹਿੱਸਿਆਂ ਵਿੱਚ ਲਿਖ ਦਿੱਤੀ ਸੀ ਦੋ ਪੋਥੀਆਂ ਸਨ ਗੁਰਬਾਣੀ ਦੀਆਂ ਔਰ ਉਹ ਦੋਵੇਂ ਸੈਂਚੀਆਂ ਜਿਹੜੀਆਂ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਦੇ ਵੱਡੇ ਪੁੱਤਰ ਬਾਬਾ ਮੋਹਨ ਜੀ ਦੇ ਕੋਲ ਸਨ ਬਾਬਾ ਮੋਹਨ ਜੀ ਦਸਵੇਂ ਦੁਆਰ ਸਵਾਸ ਚੜ੍ਹਾ ਕੇ ਨਾਮ ਅਭਿਆਸ ਕਰਦੇ ਸਨ ਔਰ ਕਦੇ ਕਦੇ ਜਦੋਂ ਸਮਾਧੀ ਲਾ ਕੇ ਬੈਠ ਜਾਂਦੇ ਸਨ ਤਾਂ ਉਹਨਾਂ ਨੂੰ ਕੋਈ ਸੁੱਧ ਬੁੱਧ ਨਹੀਂ ਸੀ ਰਹਿੰਦੀ ਕਿ ਦੁਨੀਆਂ ਵਿੱਚ ਕੀ ਹੋ ਰਿਹਾ ਇੰਨਾ ਉਹ ਸਮਾਧੀ 'ਚ ਲੀਨ ਹੋ ਜਾਂਦੇ ਸਨ ਸਵਾਹ ਥੋੜ੍ਹਾ ਜਿਹਾ ਉਹਨਾਂ ਦਾ ਗਰਵ ਸੀ ਔਰ ਡਿਊਟੀ ਲਾਈ ਹੈ ਭਾਈ ਗੁਰਦਾਸ ਜੀ ਦੀ ਬਾਬਾ ਬੁੱਢਾ ਸਾਹਿਬ ਜੀ ਦੀ ਉਹਨਾਂ ਨੇ ਵਾਰੀ ਵਾਰੀ ਜਾ ਕੇ ਯਤਨ ਕੀਤਾ ਇਤਿਹਾਸਕਾਰ ਕਹਿੰਦੇ ਨੇ ਪਰ ਬਾਬਾ ਮੋਹਨ ਜੀ ਸਮਾਧੀ ਵਿੱਚ ਇੰਨੇ ਲੀਨ ਸਨ ਉਹਨਾਂ ਦੀ ਸਮਾਧੀ ਨੂੰ ਕੋਈ ਵੀ ਫਰਕ ਨਹੀਂ ਪਿਆ ਸਮਾਧੀ ਟੁੱਟੀ ਨਹੀਂ ਉਹ ਯਤਨ ਕਰਕੇ ਆ ਗਏ ਜਦੋਂ ਬਾਬਾ ਬੁੱਢਾ ਸਾਹਿਬ ਜੀ ਗਏ ਉਹਨਾਂ ਨੇ ਉਪਰਾਲਾ ਕੀਤਾ ਅਤੇ ਫਿਰ ਸੋਚਿਆ ਮਨਾ ਮਨ ਜਿਹੜਾ ਜੁੜਿਆ ਹੋਇਆ ਹੈ ਮੇਰੇ ਪਾਤਸ਼ਾਹ ਕਹਿੰਦੇ ਨੇ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣੇ ਆਖਿਆ ਕਿਤੇ ਜਿਹੜਾ ਆਤਮਕ ਆਨੰਦ ਬਣਿਆ ਹੋਇਆ ਇਹਦੇ 'ਚ ਫਰਕ ਨਾ ਪੈ ਜਾਵੇ ਆ ਗਏ ਨੇ ਪਾਤਸ਼ਾਹ ਸਾਡੇ ਵੱਸ ਦੀ ਗੱਲ ਨਹੀਂ ਹੁਣ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਗਏ ਨੇ ਬਾਬਾ ਮੋਹਨ ਜੀ ਇੱਕ ਚੁਬਾਰੇ ਦੇ ਵਿੱਚ ਸਮਾਧੀ ਲਾ ਕੇ ਬੈਠੇ ਹੋਏ ਸਨ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਉਸ ਚੁਬਾਰੇ 'ਤੇ ਨਹੀਂ ਗਏ ਥੱਲੇ ਧਰਤੀ ਦੇ ਉੱਤੇ ਆਸਣ ਵਿਛਾ ਕੇ ਧਰਤੀ ਦੇ ਉੱਤੇ ਹੱਥ ਵਿੱਚ ਸਰੰਦਾ ਫੜ ਕੇ ਬੈਠ ਗਏ ਔਰ ਗੌੜੀ ਰਾਗ ਦੇ ਚਾਰ ਸ਼ਬਦਾਂ ਦਾ ਕੀਰਤਨ ਕੀਤਾ ਗੁਰੂ ਅਰਜਨ ਦੇਵ ਮਹਾਰਾਜ ਨੇ ਪਹਿਲਾ ਸ਼ਬਦ ਪੜ੍ਹਿਆ ਮੋਹਣ ਤੇਰੇ ਉੱਚੇ ਮੰਦਰ ਮਹਿਲ ਅਪਾਰਾ ਮੋਹਣ ਤੇਰੇ ਸੋਹਣ ਦੁਆਰ ਜੀ ਉਹ ਸੰਤ ਧਰਮਸਾਲਾ ਜਦੋਂ ਪਹਿਲਾਂ ਹੀ ਸ਼ਬਦ ਪੜ੍ਹਿਆ ਗੌੜੀ ਰਾਗ ਦਾ ਹੈ ਪਹਿਲੇ ਸ਼ਬਦ ਦੇ ਨਾਲ ਬਾਬਾ ਮੋਹਨ ਜੀ ਦੀ ਸਮਾਧੀ ਖੁੱਲ੍ਹ ਗਈ ਇੱਕ ਸ਼ਬਦ ਦਾ ਰਸ ਪੰਚਮ ਪਾਤਸ਼ਾਹ ਦੀ ਰਸਨਾ ਵਿੱਚੋਂ ਗੁਰਬਾਣੀ ਨਿਕਲ ਰਹੀ ਹੈ ਔਰ ਨਾਲ ਸਰੰਦਾ ਵੱਜ ਰਿਹਾ ਇੱਕ ਤਾਰ ਵਾਲਾ ਸਾਜ ਐਸਾ ਆਨੰਦ ਬਣਿਆ ਉਹ ਜਿਹੜਾ ਆਤਮਕ ਮੰਡਲ ਦੇ ਵਿੱਚ ਮਨ ਗਿਆ ਹੋਇਆ ਸੀ ਉਹ ਵਾਪਸ ਆ ਗਿਆ ਉਸ ਆਨੰਦ ਨੂੰ ਪ੍ਰਾਪਤ ਕਰਨ ਵਾਸਤੇ ਪਰ ਜਦੋਂ ਥੱਲੇ ਵੇਖਿਆ ਕੁਝ ਫਿੱਕੇ ਬਚਨ ਜਿਹੜੇ ਸਨ ਗਰਮ ਸੁਭਾਅ ਸੀ ਆਪਣੀ ਰਸਨਾ 'ਚੋਂ ਕਹਿ ਦਿੱਤੇ ਪਰ ਪੰਚਮ ਪਾਤਸ਼ਾਹ ਸ਼ਾਂਤੀ ਦੇ ਪੁੰਜ ਐਵੇਂ ਨਹੀਂ ਕਿਹਾ ਜਾਂਦਾ ਉਹਨਾਂ ਨੇ ਕੋਈ ਵੀ ਗਿਲਾ ਨਹੀਂ ਕੀਤਾ ਕੋਈ ਗੁੱਸਾ ਨਹੀਂ ਕੀਤਾ ਸਗੋਂ ਆਖਿਆ ਮੋਹਨ ਜੀ ਤੁਹਾਡੇ ਬਚਨ ਬੜੇ ਮਿੱਠੇ ਲੱਗਦੇ ਨੇ ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ ਦੂਜਾ ਸ਼ਬਦ ਪੜ੍ਹਿਆ ਮੋਹਨ ਤੂੰ ਮਨ ਇੱਕ ਜੀ ਅਵ ਸਭ ਰਾਲੀ ਦੂਜਾ ਸ਼ਬਦ ਪੜ੍ਹਿਆ ਅਤੇ ਬਾਬਾ ਮੋਹਨ ਜੀ ਦੇ ਦਿਲ ਦਾ ਜਿਹੜਾ ਗੁੱਸਾ ਸੀ ਸਾਰਾ ਖਤਮ ਹੋ ਗਿਆ ਹੁਣ ਆਏ ਨੇ ਥੱਲੇ ਸੈਂਚੀਆਂ ਰੱਖਤੀਆਂ ਅਤੇ ਫਿਰ ਵਾਪਸ ਚਲੇ ਗਏ ਚੁਬਾਰੇ ਦੇ ਵਿੱਚ ਜਾ ਕੇ ਫਿਰ ਸਮਾਧੀ ਦੇ ਵਿੱਚ ਲੀਨ ਹੋ ਕੇ ਬੈਠ ਗਏ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਅਮਰਦਾਸ ਮਹਾਰਾਜ ਦੇ ਛੋਟੇ ਬੇਟੇ ਬਾਬਾ ਮੋਹਰੀ ਜੀ ਦੇ ਕੋਲੋਂ ਇੱਕ ਪਾਲਕੀ ਤਿਆਰ ਕਰਵਾਈ ਅੱਜ ਤੱਕ ਉਹ ਪਾਲਕੀ ਜਿਹੜੀ ਹੈ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਦੇ ਵਿੱਚ ਬਿਰਾਜਮਾਨ ਹੈ ਸੰਗਤਾਂ ਉਹਦੇ ਦਰਸ਼ਨ ਕਰਦੀਆਂ ਆ ਉਸ ਪਾਲਕੀ ਦੇ ਵਿੱਚ ਉਹ ਸੈਂਚੀਆਂ ਦੋਵੇਂ ਹਿੱਸੇ ਜਿਹੜੇ ਸਨ ਟਿਕਾਈਆਂ ਗੁਰੂ ਦੀਆਂ ਸਿੱਖ ਸੰਗਤਾਂ ਅਗਲੇ ਪਾਸੇ ਧਰਤੀ ਦੇ ਉੱਤੇ ਜਲ ਦਾ ਛਿੜਕਾਅ ਕੀਤਾ ਜਾ ਰਿਹਾ ਹੈ ਔਰ ਨੰਗੇ ਪੈਰੀਂ ਚੌਰ ਕਰਦੇ ਹੋਏ ਮੇਰੇ ਪਾਤਸ਼ਾਹ ਉਹ ਗੁਰਬਾਣੀ ਜਿਹੜੀ ਦੋ ਹਿੱਸਿਆਂ ਵਿੱਚ ਦੋ ਸੈਂਚੀਆਂ ਸਨ ਉਹ ਗੁਰਬਾਣੀ ਨੂੰ ਲੈ ਕੇ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਤੋਂ ਜਿਵੇਂ ਅੰਮ੍ਰਿਤਸਰ ਸਾਹਿਬ ਵੱਲ ਨੂੰ ਆ ਰਹੇ ਨੇ ਉਸ ਵਕਤ ਦੀ ਤਸਵੀਰ ਨੂੰ ਪੇਸ਼ ਇਹਨਾਂ ਚੰਦ ਸ਼ਬਦਾਂ ਵਿੱਚ ਕਹਿਣ ਦਾ ਯਤਨ ਇਉਂ ਕੀਤਾ ਜਾ ਰਿਹਾ
ਸੁਣਿਆ ਧਰਤੀ ਗੋਇੰਦਵਾਲ ਦੀ ਉੱਥੋਂ ਕਰੀ ਤਿਆਰੀ ਜੀ ਦਰਸ਼ਨ ਕਰਕੇ ਸੰਗਤਾਂ ਜਾਂਦੀਆਂ ਸਤਿਗੁਰ ਤੋਂ ਬਲਹਾਰੀ ਜੀ ਦਰਸ਼ਨ ਕਰਕੇ ਸੰਗਤਾਂ ਜਾਂਦੀਆਂ ਸਤਿਗੁਰ ਤੋਂ ਬਲਹਾਰੀ ਜੀ
ਓ ਸੀਸ ਨਵਾ ਕੇ ਹਰ ਕੋਈ ਆਖੇ ਬਖਸ਼ੋ ਜਿੰਦ ਨਮਾਨੀ ਨੂੰ ਨੰਗੇ ਪੈਰੀ ਸਤਿਗੁਰ ਮੇਰੇ ਚੌਰ ਕਰਨ ਗੁਰਬਾਣੀ ਨੂੰ ਨੰਗੇ ਪੈਰੀ ਸਤਿਗੁਰ ਮੇਰੇ ਚੌਰ ਕਰਨ ਗੁਰਬਾਣੀ ਨੂੰ
ਸੁਣਿਆ ਧਰਤੀ ਗੋਇੰਦਵਾਲ ਦੀ ਉਥੋਂ ਕਰੀ ਤਿਆਰੀ ਜੀ ਦਰਸ਼ਨ ਕਰਕੇ ਸੰਗਤਾਂ ਜਾਂਦੀਆਂ ਸਤਿਗੁਰ ਤੋਂ ਬਲਹਾਰੀ ਜੀ ਦਰਸ਼ਨ ਕਰਕੇ ਸੰਗਤਾਂ ਜਾਂਦੀਆਂ ਸਤਿਗੁਰ ਤੋਂ ਬਲਹਾਰੀ ਜੀ
ਉਸੀ ਸੁਣਵਾ ਕੇ ਹਰ ਕੋਈ ਆਖੇ ਬਖਸ਼ੋ ਜਿੰਦ ਨਮਾਨੀ ਨੂੰ ਨੰਗੇ ਪੈਰੀ ਸਤਿਗੁਰ ਮੇਰੇ ਚੌਰ ਕਰਨ ਗੁਰਬਾਣੀ ਨੂੰ ਨੰਗੇ ਪੈਰੀ ਸਤਿਗੁਰ ਮੇਰੇ ਚੌਰ ਕਰਨ ਗੁਰਬਾਣੀ ਨੂੰ
ਓ ਮੋਰੀ ਚੰਦ ਤੋਂ ਪਾਲਕ ਲੈ ਕੇ ਸੱਚੀਆਂ ਵਿੱਚ ਟਕਾਈਆਂ ਨੇ ਚਾਰੇ ਪਾਸੇ ਹੋਣ ਲੱਗੀਆਂ ਸਤਿਗੁਰ ਦੀਆਂ ਵਡਿਆਈਆਂ ਨੇ ਚਾਰੇ ਪਾਸੇ ਹੋਣ ਲੱਗੀਆਂ ਸਤਿਗੁਰ ਦੀਆਂ ਵਡਿਆਈਆਂ ਨੇ
ਹੋ ਚਾਵਾਂ ਦੇ ਨਾਲ ਹਰ ਕੋਈ ਦੱਸੇ ਹਾਣੀ ਆਪਣੇ ਹਾਣੀ ਨੂੰ ਨੰਗੇ ਪੈਰੀ ਸਤਿਗੁਰ ਮੇਰੇ ਚੌਰ ਕਰਨ ਗੁਰਬਾਣੀ ਨੂੰ ਨੰਗੇ ਪੈਰੀ ਸਤਿਗੁਰ ਮੇਰੇ ਚੌਰ ਕਰਨ ਗੁਰਬਾਣੀ ਨੂੰ
ਓ ਇੱਕ ਗੁਰਬਾਣੀ ਨਾਲ ਸਤਿਗੁਰੂ ਨੂਰ ਇਲਾਹੀ ਬਰਸ ਰਿਹਾ ਧਰਤੀ ਉੱਤੇ ਸਵਰਗ ਬਣ ਗਿਆ ਰਤਾ ਜਨਾ ਨਾ ਫਰਕ ਰਿਹਾ ਧਰਤੀ ਉੱਤੇ ਸਵਰਗ ਬਣ ਗਿਆ ਰਤਾ ਜਨਾ ਨਾ ਫਰਕ ਰਿਹਾ
ਓ ਦਿਲ ਵਿੱਚ ਬੜੀਆਂ ਖੁਸ਼ੀਆਂ ਹੋਈਆਂ ਓ ਦਿਲ ਵਿੱਚ ਬੜੀਆਂ ਖੁਸ਼ੀਆਂ ਹੋਈਆਂ ਤਗ ਕੇ ਕੁਦਰਤ ਰਾਣੀ ਨੂੰ ਨੰਗੇ ਪੈਰੀ ਸਤਿਗੁਰ ਮੇਰੇ ਚੌਰ ਕਰਨ ਗੁਰਬਾਣੀ ਨੂੰ ਨੰਗੇ ਪੈਰੀ ਸਤਿਗੁਰ ਮੇਰੇ ਚੌਰ ਕਰਨ ਗੁਰਬਾਣੀ ਨੂੰ
ਓ ਪਹੁੰਚੇ ਜਦੋਂ ਖਡੂਰ ਸਾਹਿਬ ਸੀ ਫੇਰ ਸੁਣੋ ਜੋ ਬੀਤੀਆਂ ਨੇ ਗੁਰ ਅੰਗਦ ਦਾ ਦਿਓਰਾ ਜਿੱਥੇ ਜਾ ਪਰਿਕਰਮਾ ਕੀਤੀਆਂ ਨੇ ਗੁਰ ਅੰਗਦ ਦਾ ਦਿਓਰਾ ਜਿੱਥੇ ਜਾ ਪਰਿਕਰਮਾ ਕੀਤੀਆਂ ਨੇ
ਓ ਵੱਡਿਆਂ ਤਾਈ ਹਰ ਕੋਈ ਪੂਜੇ ਦੱਸ ਗਏ ਹਰ ਇੱਕ ਪ੍ਰਾਣੀ ਨੂੰ ਨੰਗੇ ਪੈਰੀ ਸਤਿਗੁਰ ਮੇਰੇ ਚੌਰ ਕਰਨ ਗੁਰਬਾਣੀ ਨੂੰ ਨੰਗੇ ਪੈਰੀ ਸਤਿਗੁਰ ਮੇਰੇ ਚੌਰ ਕਰਨ ਗੁਰਬਾਣੀ ਨੂੰ
ਓ ਲੈ ਗੁਰਬਾਣੀ ਸਤਿਗੁਰ ਮੇਰੇ ਲੈ ਗੁਰਬਾਣੀ ਸਤਿਗੁਰ ਮੇਰੇ ਅੰਮ੍ਰਿਤ ਸਰਵਲ ਆ ਰਹੇ ਨੇ ਰਸਤੇ ਦੇ ਵਿੱਚ ਲੱਖਾਂ ਲੋਕੀ ਧੱਕੇ ਸੀਸ ਨਵਾ ਰਹੇ ਨੇ ਰਸਤੇ ਦੇ ਵਿੱਚ ਲੱਖਾਂ ਲੋਕੀ ਧੱਕ ਕੇ ਸੀਸ ਨਵਾ ਰਹੇ ਨੇ
ਓ ਮੂਹਰੇ ਸੀ ਘੜੀ ਹਾਲ ਵੱਜਦੇ ਓ ਮੂਹਰੇ ਸੀ ਘੜਿਆਲ ਵੱਜਦੇ ਨਾਲ ਤਰੌਂਕਣ ਪਾਣੀ ਨੂੰ ਨੰਗੇ ਪੈਰੀ ਸਤਿਗੁਰ ਮੇਰੇ ਚੌਰ ਕਰਨ ਗੁਰਬਾਣੀ ਨੂੰ ਨੰਗੇ ਪੈਰੀ ਸਤਿਗੁਰ ਮੇਰੇ ਚੌਰ ਕਰਨ ਗੁਰਬਾਣੀ ਨੂੰ
ਓ ਸਤਨਾਮ ਦੀਆਂ ਮਿੱਠੀਆਂ ਧੁਣੀਆਂ ਸਤਨਾਮ ਦੀਆਂ ਮਿੱਠੀਆਂ ਧੁਣੀਆਂ ਵਾਤਾਵਰਨ ਸ਼ਿੰਗਾਰ ਰਹੀਆਂ ਅਰਸ਼ਾਂ ਵਿੱਚੋਂ ਚਾਰੇ ਪਾਸੇ ਪਰੀਆਂ ਮਹਿਕ ਖਿਲਾਰ ਰਹੀਆਂ ਅਰਸ਼ਾਂ ਵਿੱਚੋਂ ਚਾਰੇ ਪਾਸੇ ਪਰੀਆਂ ਮਹਿਕ ਖਿਲਾਰ ਰਹੀਆਂ
ਓ ਤਰਨ ਤਾਰਨ ਦਾ ਅਰਸ਼ੀ ਆਖੇ ਓ ਤਰਨ ਤਾਰਨ ਦਾ ਅਰਸ਼ੀ ਆਖੇ ਸੱਚੋ ਸੱਚ ਕਹਾਣੀ ਨੂੰ ਨੰਗੇ ਪੈਰੀ ਸਤਿਗੁਰ ਮੇਰੇ ਚੌਰ ਕਰਨ ਗੁਰਬਾਣੀ ਨੂੰ ਨੰਗੇ ਪੈਰੀ ਸਤਿਗੁਰ ਮੇਰੇ ਚੌਰ ਕਰਨ ਗੁਰਬਾਣੀ ਨੂੰ
ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਤਰ੍ਹਾਂ ਇਹ ਗੁਰਬਾਣੀ ਦੀਆਂ ਸੈਂਚੀਆਂ ਲੈ ਕੇ ਪਾਲਕੀ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਵਿੱਚ ਪਹੁੰਚ ਗਏ। ਇੱਕ ਪੰਘੇ ਦੇ ਉੱਤੇ ਸੈਂਚੀਆਂ ਟਿਕਾਈਆਂ ਗਈਆਂ। ਗੁਰਸਿੱਖਾਂ ਨੇ ਜਦੋਂ ਪੁੱਛਿਆ ਪਾਤਸ਼ਾਹ ਤੁਸੀਂ ਵਿਸਰਾਮ ਕਿੱਥੇ ਕਰਨਾ ਸ਼ਾਮ ਨੂੰ, ਆਖਿਆ ਜਿੱਥੇ ਸੈਂਚੀਆਂ ਪੰਘ 'ਤੇ ਨੇ ਉੱਥੇ ਥੱਲੇ ਸਾਡਾ ਧਰਤੀ 'ਤੇ ਵਿਸਰਾਮ ਕਰ ਦਿਓ। ਇੰਨਾ ਅਦਬ, ਇੰਨਾ ਸਤਿਕਾਰ ਕੀਤਾ ਪੰਚਮ ਪਾਤਸ਼ਾਹ ਨੇ ਪਵਿੱਤਰ ਗੁਰਬਾਣੀ ਦਾ। ਹੁਣ ਗੁਰਬਾਣੀ ਇਕੱਤਰ ਕਰਨ ਵਾਸਤੇ, ਕੋਈ ਇਕਾਂਤ ਜਗ੍ਹਾ ਦੀ ਭਾਲ ਕਰਨ ਵਾਸਤੇ ਗੁਰਸਿੱਖਾਂ ਦੀ ਡਿਊਟੀ ਲਾਈ, ਜਿੱਥੇ ਅੱਜ ਕੱਲ੍ਹ ਰਾਮਸਰ ਗੁਰਦੁਆਰਾ ਬਣਿਆ ਹੋਇਆ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ। ਇੱਥੇ ਬੇਰੀਆਂ ਦਾ ਇੱਕ ਬੜਾ ਵੱਡਾ ਝੁੰਡ ਸੀ ਔਰ ਉਹਦੇ ਵਿੱਚ ਇੱਕ ਜਲ ਦਾ ਟੋਭਾ ਸੀ, ਜਿਹਦਾ ਜਲ ਬੜਾ ਸਾਫ਼ ਸੁਥਰਾ ਸੀ। ਇਹ ਜਗ੍ਹਾ ਜਦੋਂ ਦੱਸੀ ਗੁਰਸਿੱਖਾਂ ਨੇ ਆ ਕੇ ਅਤੇ ਪੰਚਮ ਪਾਤਸ਼ਾਹ ਨੂੰ ਇਹ ਜਗ੍ਹਾ ਪਸੰਦ ਆ ਗਈ। ਇਸ ਥਾਂ ਦੇ ਉੱਤੇ ਹੁਣ ਡਿਊਟੀ ਲਾਈ ਹੈ ਭਾਈ ਗੁਰਦਾਸ ਜੀ ਦੀ, ਗੁਰਬਾਣੀ ਲਿਖਣ ਵਾਸਤੇ, ਜਿਨ੍ਹਾਂ ਨੂੰ ਸਿੱਖ ਕੌਮ ਦੇ ਵੇਦ ਵਿਆਸ ਆਖਿਆ ਜਾਂਦਾ ਹੈ। ਇਹ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਰਿਸ਼ਤੇਦਾਰੀ ਵਿੱਚੋਂ ਮਾਮਾ ਜੀ ਲੱਗਦੇ ਸਨ। ਵਿਦਵਾਨ ਬੜੇ ਸਨ, ਗੁਰਸਿੱਖੀ ਦਾ ਪਿਆਰ ਬੜਾ ਸੀ ਇਹਨਾਂ ਦੇ ਦਿਲ ਵਿੱਚ। ਲਿਖਣ ਵਾਸਤੇ ਇਹਨਾਂ ਦੀ ਡਿਊਟੀ ਲਾ ਦਿੱਤੀ। ਕਲਮਾਂ ਦਾ, ਸ਼ਾਹੀ ਦਾ ਪ੍ਰਬੰਧ ਜਿਹੜਾ ਸੀ, ਕਾਗਜ਼ ਦਾ ਪ੍ਰਬੰਧ, ਇਹਦੇ ਵਾਸਤੇ ਬਾਬਾ ਬੁੱਢਾ ਸਾਹਿਬ ਜੀ ਦੀ ਡਿਊਟੀ ਲਾ ਦਿੱਤੀ। ਹੋਰ ਵੀ ਸਿੱਖ ਸੰਗਤਾਂ ਨੂੰ ਜ਼ਿੰਮੇਵਾਰੀਆਂ ਦੇ ਦਿੱਤੀਆਂ। ਉੱਥੇ ਇੱਕ ਤੰਬੂ ਲਾ ਕੇ, ਕਿਉਂਕਿ ਹੁਣ ਵਰਗਾ ਪ੍ਰਬੰਧ ਨਹੀਂ ਸੀ, ਗੁਰਬਾਣੀ ਨੂੰ ਲਿਖਵਾਉਣਾ ਸ਼ੁਰੂ ਕੀਤਾ। ਤਰਤੀਬ ਵਾਰ ਰਾਗਾਂ ਦੀ ਸੈਟਿੰਗ ਕਰਕੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਿਵੇਂ ਇਹ ਗੁਰਬਾਣੀ ਲਿਖਵਾਉਣੀ ਸ਼ੁਰੂ ਕੀਤੀ, ਔਰ ਜਿਵੇਂ ਜਿੱਥੇ ਗੁਰੂ ਸਾਹਿਬਾਂ ਦੀ ਗੁਰਬਾਣੀ ਦਰਜ ਹੈ, ਉੱਥੇ ਕੁਝ ਭਗਤਾਂ ਦੀ, 15 ਭਗਤਾਂ ਦੀ ਗੁਰਬਾਣੀ ਵੀ ਦਰਜ ਹੈ। ਭਗਤ ਕਬੀਰ ਜੀ ਦੇ ਸ਼ਬਦ ਜਿਹੜੇ ਨੇ ਉਹ ਜ਼ਿਆਦਾ ਨੇ ਸਭ ਤੋਂ ਪਵਿੱਤਰ ਗੁਰਬਾਣੀ ਦੇ ਵਿੱਚ। ਭਾਵੇਂ ਉਹ ਜਾਤ ਦੇ ਜਲਾਹੇ ਮੁਸਲਮਾਨ ਨੇ, ਜਾਤ ਪਾਤ ਦਾ ਕੋਈ ਵੀ ਭਿੰਨ ਭੇਤ ਵਿਤਕਰਾ ਨਹੀਂ, ਬਾਬਾ ਫਰੀਦ ਜੀ ਵੀ ਮੁਸਲਮਾਨ ਨੇ, ਉਹਨਾਂ ਦੇ ਵੀ ਬਹੁਤ ਸਾਰੇ ਸ਼ਬਦ ਇਸ ਗੁਰਬਾਣੀ ਦੇ ਵਿੱਚ ਦਰਜ ਕੀਤੇ ਗਏ ਨੇ। ਇੱਥੇ ਕੋਈ ਵੀ ਭਿੰਨ ਭੇਤ ਨਹੀਂ, ਕੋਈ ਵੀ ਵਿਤਕਰਾ ਨਹੀਂ। ਜੈਦੇਵ ਪੰਡਿਤ ਹੈ, ਉਹਦੇ ਵੀ 4 ਸ਼ਬਦ ਦਰਜ ਕੀਤੇ ਗਏ ਨੇ। ਧੰਨਾ ਜੱਟ ਹੈ, ਬੇਣੀ ਵਰਗੇ, ਸੂਰਦਾਸ ਵਰਗੇ ਭਗਤ, ਰਾਮਾਨੰਦ, ਪਰਮਾਨੰਦ, ਸਦਨਾ ਸੈਣ, ਪੀਪੇ ਵਰਗੇ। ਭਾਵੇਂ ਕੋਈ ਕਿਸੇ ਵੀ ਜਾਤ ਨਾਲ ਸੰਬੰਧ ਰੱਖਦਾ, ਕੋਈ ਉੜੀਸਾ ਦੇ ਰਹਿਣ ਵਾਲਾ ਹੈ, ਕੋਈ ਰਾਜਸਥਾਨ ਦੇ ਰਹਿਣ ਵਾਲਾ ਹੈ, ਕੋਈ ਮਹਾਰਾਸ਼ਟਰ ਦੇ ਰਹਿਣ ਵਾਲਾ ਹੈ, ਕੋਈ ਆਂਧਰਾ ਪ੍ਰਦੇਸ਼ ਦੇ ਰਹਿਣ ਵਾਲਾ ਹੈ, ਕੋਈ ਵੀ ਵਿਥ ਵਿਤਕਰਾ ਨਹੀਂ, ਕੋਈ ਵੀ ਭਿੰਨ ਭੇਤ ਨਹੀਂ। ਜਿਸ ਵੀ ਭਗਤ ਦੀ ਗੁਰਬਾਣੀ ਲਿਖੀ ਹੋਈ, ਉਚਾਰੀ ਹੋਈ, ਰੱਬ ਦੇ ਰਾਹ ਦੇ ਨਾਲ ਜੋੜਦੀ ਹੈ, ਉਹ ਸਾਰੀ ਨੂੰ ਸਤਿਕਾਰ ਦਿੱਤਾ ਗਿਆ। ਕਿਵੇਂ ਗੁਰਬਾਣੀ ਲਿਖੀ ਜਾ ਰਹੀ ਹੈ, ਉਸ ਪਰਮੇਸ਼ਰ ਦੇ ਹੁਕਮ ਦੇ ਨਾਲ ਉਸ ਵਕਤ ਦੀ ਤਸਵੀਰ ਨੂੰ ਪੇਸ਼ ਇਹਨਾਂ ਚੰਦ ਸ਼ਬਦਾਂ ਵਿੱਚ ਇਉਂ ਕੀਤਾ ਜਾ ਰਿਹਾ।
ਬੇਰੀਆਂ ਦੇ ਝੁੰਡ ਵਿੱਚ ਜਗ੍ਹਾ ਤੱਕੀ ਹੈ, ਭਾਈ ਗੁਰਦਾਸ ਜੀ ਨੇ ਆਣ ਦੱਸੀ ਹੈ, ਭਾਈ ਗੁਰਦਾਸ ਜੀ ਨੇ ਆਣ ਦੱਸੀ ਹੈ। ਉਹ ਗੁਰਾ ਕਿਹਾ ਇੱਥੋਂ ਕਰ ਦੋ ਸਫਾਈ ਨੂੰ, ਕਰ ਤਾਂ ਆਰੰਭ ਬੀੜ ਦੀ ਲਿਖਾਈ ਨੂੰ, ਕਰ ਤਾਂ ਆਰੰਭ ਬੀੜ ਦੀ ਲਿਖਾਈ ਨੂੰ। ਉਹ ਬੇਰੀਆਂ ਦੇ ਝੁੰਡ ਵਿੱਚ ਜਗ੍ਹਾ ਤੱਕੀ ਹੈ, ਭਾਈ ਗੁਰਦਾਸ ਜੀ ਨੇ ਆਣ ਦੱਸੀ ਹੈ, ਭਾਈ ਗੁਰਦਾਸ ਜੀ ਨੇ ਆਣ ਦੱਸੀ ਹੈ। ਉਹ ਗੁਰਾ ਕੀਆ ਇੱਥੋਂ ਕਰ ਦੋ ਸਫਾਈ ਨੂੰ, ਕਰ ਤਾਂ ਆਰੰਭ ਬੀੜ ਦੀ ਲਿਖਾਈ ਨੂੰ, ਕਰ ਤਾਂ ਆਰੰਭ ਬੀੜ ਦੀ ਲਿਖਾਈ ਨੂੰ। ਉਹ ਸੁਣਾ ਜਾਏ ਕਿ ਉੱਥੇ ਤੰਬੂ ਲਾਇਆ ਏ, ਪਹਿਰੇਦਾਰ ਇੱਕ ਸਿੱਖ ਨੂੰ ਖੜਾਇਆ ਏ, ਪਹਿਰੇਦਾਰ ਇੱਕ ਸਿੱਖ ਨੂੰ ਖੜਾਇਆ ਏ। ਉਹ ਆਉਣ ਨਹੀਂ ਗਾ ਦੇਣਾ ਅੱਗੇ ਮਾਈ ਭਾਈ ਨੂੰ, ਕਰ ਤਾਂ ਆਰੰਭ ਬੀੜ ਦੀ ਲਿਖਾਈ ਨੂੰ, ਕਰ ਤਾਂ ਆਰੰਭ ਬੀੜ ਦੀ ਲਿਖਾਈ ਨੂੰ। ਉਹ ਇੱਕ ਓਂਕਾਰ ਤੋਂ ਆਰੰਭ ਹੋ ਗਿਆ, ਪੜ ਸੋਹਣਾ ਹਰ ਕੋਈ ਆਨੰਦ ਹੋ ਗਿਆ, ਪੜ ਸੋਹਣਾ ਹਰ ਕੋਈ ਆਨੰਦ ਹੋ ਗਿਆ। ਉਹ ਚਾਰੇ ਪਾਸੇ ਪਾਣੀ ਕਰੂ ਰਸ਼ਨਾਈ ਨੂੰ, ਕਰ ਤਾਂ ਆਰੰਭ ਬੀੜ ਦੀ ਲਿਖਾਈ ਨੂੰ, ਕਰ ਤਾਂ ਆਰੰਭ ਬੀੜ ਦੀ ਲਿਖਾਈ ਨੂੰ। ਓ ਸ੍ਰੀ ਰਾਗ ਪਹਿਲਾ ਰਾਗ ਗੁਰਾ ਮਿੱਥਿਆ, ਸ੍ਰੀ ਰਾਗ ਪਹਿਲਾ ਰਾਗ ਗੁਰਾ ਮਿੱਥਿਆ, ਵਾਰੋ ਵਾਰੀ ਫੇਰ ਰਾਗਾਂ ਤਾਂ ਹੀ ਲਿਖਿਆ, ਉਹ ਵਾਰੋ ਵਾਰੀ ਫੇਰ ਰਾਗਾਂ ਤਾਂ ਹੀ ਲਿਖਿਆ। ਉਹ ਲੜੀਆਂ ਪਰੋਈਆਂ ਪਾਣੀ ਤਰੋ ਆਈ ਨੂੰ, ਕਰ ਤਾਂ ਆਰੰਭ ਬੀੜ ਦੀ ਲਿਖਾਈ ਨੂੰ, ਕਰ ਤਾਂ ਆਰੰਭ ਬੀੜ ਦੀ ਲਿਖਾਈ ਨੂੰ। ਕਬੀਰ ਤੇ ਫਰੀਦ ਦੋ ਮੁਸਲਮਾਨ ਨੇ, ਕਬੀਰ ਤੇ ਫਰੀਦ ਦੋ ਮੁਸਲਮਾਨ ਨੇ, ਧੰਨੇ ਜੱਟ ਡੇਰੇ ਉੱਥੇ ਲਾਏ ਆਣ ਨੇ, ਧੰਨੇ ਜਾ ਟਡੇਰੇ ਉੱਥੇ ਲਾਏ ਆਣਨੀ
ਉਹ ਸਦ ਲਿਆ ਗੁਰਾਂ ਨੇ ਉੱਥੋਂ ਸੈਨ ਨਾਈ ਨੂੰ ਕਰਤਾ ਆਰੰਭ ਬੀੜ ਦੀ ਲਿਖਾਈ ਨੂੰ ਕਰਤਾ ਆਰੰਭ ਬੀੜ ਦੀ ਲਿਖਾਈ ਨੂੰ
ਓ ਨਾਮ ਦੇਵ ਆਇਆ ਨਾਲੇ ਭਗਤ ਪੀਪਾ ਜੀ ਤਰਲੋਚਣ ਜੈ ਦੇਵ ਨੇ ਆ ਸੰਗ ਕੀਤਾ ਜੀ ਤਰਲੋਚਣ ਜੈ ਦੇਵ ਨੇ ਆ ਸੰਗ ਕੀਤਾ ਜੀ
ਉਹ ਹਾਕ ਪਈ ਫਿਰ ਸਦ ਨੇ ਕਸਾਈ ਨੂੰ ਕਰਤਾ ਆਰੰਭ ਬੀੜ ਦੀ ਲਿਖਾਈ ਨੂੰ ਕਰਤਾ ਆਰੰਭ ਬੀੜ ਦੀ ਲਿਖਾਈ ਨੂੰ
ਓ ਰਮਾਨੰਦ ਕੀਤੇ ਆਣ ਕੇ ਉਤਾਰੇ ਨੇ ਰਮਾਨੰਦ ਕੀਤੇ ਆਣ ਕੇ ਉਤਾਰੇ ਨੇ ਬੇਣੀ ਅਤੇ ਸੂਰਦਾਸ ਆ ਗਏ ਪਿਆਰੇ ਨੇ ਬੇਣੀ ਅਤੇ ਸੂਰਦਾਸ ਆ ਗਏ ਪਿਆਰੇ ਨੇ
ਉਹ ਰਵੀਦਾਸ ਆ ਗਿਆ ਸਿਕਾਰ ਤਾਈ ਨੂੰ ਉਹ ਰਵੀਦਾਸ ਆ ਗਿਆ ਸਿਕਾਰ ਤਾਈ ਨੂੰ ਕਰਤਾ ਆਰੰਭ ਬੀੜ ਦੀ ਲਿਖਾਈ ਨੂੰ ਕਰਤਾ ਆਰੰਭ ਬੀੜ ਦੀ ਲਿਖਾਈ ਨੂੰ
ਓ ਪਰਮਾਨੰਦ ਭਿਖਣ ਰੌਣਕਾਂ ਲਗਾਈਆਂ ਨੇ ਅਰਸ਼ੀ ਰਾਣੀ ਗਿੱਲ ਸਿਵਤਾਂ ਸੁਣਾਈਆਂ ਨੇ ਅਰਸ਼ੀ ਰਾਣੀ ਗਿੱਲ ਸਿਵਤਾਂ ਸੁਣਾਈਆਂ ਨੇ
ਓ ਪੰਜਵੇਂ ਗੁਰਾਂ ਦੀ ਸੁਣੋ ਰਹਿਣ ਮਾਈ ਨੂੰ ਓ ਪੰਜਵੇਂ ਗੁਰਾਂ ਦੀ ਸੁਣੋ ਰਹਿਣ ਮਾਈ ਨੂੰ ਕਰਤਾ ਆਰੰਭ ਬੀੜ ਦੀ ਲਿਖਾਈ ਨੂੰ ਕਰਤਾ ਆਰੰਭ ਬੀੜ ਦੀ ਲਿਖਾਈ ਨੂੰ
ਬਾਣੀ ਤਰਤੀਬ ਵਾਰ ਲਿਖੀ ਜਾ ਰਹੀ ਹੈ। ਕੁਝ ਲਾਹੌਰ ਤੋਂ ਭਗਤ ਆਏ ਨੇ ਕਾਨਾ ਛੱਜੂ ਪੀਲੂ ਸ਼ਾਹ ਸੈਣ ਇਹਨਾਂ ਆਖਿਆ ਮਹਾਰਾਜ ਸੁਣਿਆ ਸੀ ਤੁਸੀਂ ਇੱਕ ਧਾਰਮਿਕ ਗ੍ਰੰਥ ਦੀ ਰਚਨਾ ਕਰ ਰਹੇ ਹੋ ਅਤੇ ਸਾਡੀ ਲਿਖਤ ਜਿਹੜੀ ਉਹ ਵੀ ਸ਼ਾਮਿਲ ਕਰ ਲਓ। ਸਤਿਗੁਰਾਂ ਨੇ ਆਖਿਆ ਵੀ ਤੁਸੀਂ ਵੀ ਆਪਣੀ ਲਿਖਤ ਦੱਸੋ ਜੇ ਤੁਹਾਡੀ ਲਿਖਤ ਦੇ ਵਿੱਚੋਂ ਵੀ ਰੱਬ ਦੇ ਰਾਹ ਦਾ ਗਿਆਨ ਨਜ਼ਰ ਆਉਂਦਾ ਹੋਵੇਗਾ ਤਾਂ ਜ਼ਰੂਰ ਉਸ ਨੂੰ ਸ਼ਾਮਿਲ ਕਰ ਲਿਆ ਜਾਵੇਗਾ। ਪਰ ਇਹਨਾਂ ਦਾ ਮੁਖੀ ਸੀ ਭਗਤ ਕਾਨਾ। ਉਹਨੇ ਜਦੋਂ ਆਪਣੀ ਰਚਨਾ ਦੱਸੀ ਉਹਦੇ ਵਿੱਚ ਲਿਖਿਆ ਸੀ ਉਹੀ ਰੇ ਮੈਂ ਉਹੀ ਰੇ ਵੇਦ ਪੁਰਾਣ ਜਾਂ ਕੋ ਸਭ ਖੋਜੇ ਖੋਜਤ ਖੋਜ ਨਾ ਕੋਈ ਰੇ ਜਾਂ ਕੋ ਨਾਰਦ ਸਾਰਦ ਸੇਵੇ ਸੇਵੇ ਦੇਵਾ ਦੇਵੀ ਰੇ ਬ੍ਰਹਮਾ ਵਿਸ਼ਨ ਮਹੇਸ਼ ਅਰਾਧੇ ਸਭ ਕਰਦੇ ਜਾਂ ਕੀ ਸੇਵਾ ਰੇ ਕਹੇ ਕੰਨ ਅਸਮਮ ਸਰੂਪ ਹੈ ਅਪਰੰਪਰ ਅਲੱਖ ਭੇਵਾ। ਗੁਰੂ ਅਰਜਨ ਦੇਵ ਮਹਾਰਾਜ ਨੇ ਆਖਿਆ ਕਾਨਾ ਜੀ ਤੁਸੀਂ ਤਾਂ ਸਭ ਕੁਝ ਆਪ ਹੀ ਬਣ ਗਏ ਹੋ ਤੁਸੀਂ ਤਾਂ ਰੱਬ ਦੀ ਗੱਲ ਹੀ ਨਹੀਂ ਕੀਤੀ। ਇੰਨਾ ਹੰਕਾਰ ਇਹੋ ਜਿਹੀ ਹੰਕਾਰ ਵਾਲੀ ਰਚਨਾ ਨਹੀਂ ਦਰਜ ਕੀਤੀ। ਵਾਰੀ ਵਾਰੀ ਉਹਨਾਂ 'ਚੋਂ ਭਗਤਾਂ ਨੇ ਆਪਣੀ ਰਚਨਾ ਦੱਸੀ ਪੰਚਮ ਪਾਤਸ਼ਾਹ ਨੇ ਇਨਕਾਰ ਕਰ ਦਿੱਤਾ ਕਿ ਨਹੀਂ ਇੱਥੇ ਕੇਵਲ ਉਹ ਗੁਰਬਾਣੀ ਦਰਜ ਕੀਤੀ ਜਾਵੇਗੀ ਜਿਹੜੀ ਉਸ ਅਕਾਲ ਪੁਰਖ ਦੇ ਹੁਕਮ ਦੇ ਨਾਲ ਆਈ ਹੈ। ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ। ਜੇ ਕਿਤੇ ਕੋਈ ਦਿਲ ਵਿੱਚ ਫਰਕ ਵਾਲੀ ਗੱਲ ਹੁੰਦੀ ਫਿਰ ਬਾਬਾ ਫਰੀਦ ਅਤੇ ਭਗਤ ਕਬੀਰ ਮੁਸਲਮਾਨ ਦੀ ਗੁਰਬਾਣੀ ਕਿਉਂ ਦਰਜ ਕਰਦੇ? ਫਿਰ ਰਵਿਦਾਸ ਭਗਤ ਚਮਾਰ ਨੂੰ ਕਿਉਂ ਬਰਾਬਰ ਦਾ ਦਰਜਾ ਦਿੱਤਾ ਜਾਂਦਾ? ਫਿਰ ਨਾਮਦੇਵ ਭਗਤ ਛੀਂਬੇ ਨੂੰ ਕਿਉਂ ਬਰਾਬਰ ਬਿਠਾਇਆ ਜਾਂਦਾ? ਸਦਨਾ ਕਸਾਈ ਹੈ ਤਰਲੋਚਨ ਪੰਡਿਤ ਹੈ ਇੱਥੇ ਕੋਈ ਭਿੰਨ ਭੇਤ ਵਾਲੀ ਗੱਲ ਨਹੀਂ ਸੀ। ਪਰ ਜਿਹੜੀ ਗੁਰਬਾਣੀ ਰੱਬ ਦੇ ਰਾਹ ਦੇ ਉੱਤੇ ਤੋਰਦੀ ਸੀ ਉਹ ਪਹਿਰੇ ਪਾਤਸ਼ਾਹ ਨੇ ਦਰਜ ਕੀਤੀ। ਆਓ ਗੁਰਬਾਣੀ ਲਿਖੀ ਜਾ ਰਹੀ ਸੀ ਉਹਨਾਂ ਦਿਨਾਂ ਦੇ ਵਿੱਚ ਕਾਂਛੀ ਤੋਂ ਕ੍ਰਿਸ਼ਨ ਲਾਲ ਅਤੇ ਹਰ ਲਾਲ ਦੋ ਪੰਡਿਤ ਆਏ। ਇਹਨਾਂ ਨੇ ਆ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਕੁਝ ਰਚਨਾ ਦੇ ਸ਼ਬਦ ਆ ਕੇ ਦੱਸੇ ਸੰਸਕ੍ਰਿਤ ਦੇ ਪੜ੍ਹ ਪੁਸਤਕ ਸੰਧਿਆ ਬਾਦੰਗ ਸਿਲ ਪੂਜ ਸਬਗਲ ਸਮਾਧੰਗ ਮੁੱਖ ਝੂਠ ਭੁੱਖੰਗ ਸਾਰੰਗ ਤ੍ਰੈਪਾਲ ਤਿਹਾਲ ਵਿਚਾਰੰਗ। ਉਹ ਚਾਰ ਸ਼ਬਦ ਇਹਨਾਂ ਨੇ ਦੱਸੇ। ਮੇਰੇ ਪਾਤਸ਼ਾਹ ਨੇ ਜੈ ਜਾਵੰਤੀ ਰਾਗ ਦੇ ਪਿਛਲੇ ਪਾਸੇ ਉਹ ਚਾਰ ਸ਼ਬਦ ਜਿਹੜੇ ਸਨ ਦਰਜ ਕਰ ਲਏ। ਇਹਨਾਂ ਆਖਿਆ ਮਹਾਰਾਜ ਇੱਦਾਂ ਦੇ ਸ਼ਬਦ ਹੋਰ ਕਿਰਪਾ ਕਰੋ, ਜਦੋਂ ਇਹਨਾਂ ਨੂੰ ਪੜ੍ਹੀਦਾ ਹੈ ਬੜੀ ਠੰਡ ਪੈਂਦੀ ਹੈ ਦਿਲ 'ਚ। ਪੰਚਮ ਪਾਤਸ਼ਾਹ ਨੇ ਸੰਸਕ੍ਰਿਤ ਦੇ ਕਤੰਚ ਮਾਤਾ ਕਤੰਚ ਪਿਤਾ ਤੋਂ ਲੈ ਕੇ 67 ਸ਼ਬਦ ਉਚਾਰੇ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਾਮਿਲ ਕੀਤੇ ਗਏ। 24 ਸ਼ਬਦ ਗਾਥਾ ਦੇ ਉਚਾਰੇ ਔਰ ਕੁਝ ਭੱਟਾਂ ਨੇ ਗੁਰੂ ਸਾਹਿਬ ਦੀ ਵਡਿਆਈ ਕੀਤੀ ਸੀ, ਗੁਰੂ ਨਾਨਕ ਸਾਹਿਬ ਦੀ ਉਹਨਾਂ ਨੇ 10 ਸਵਈਆਂ 'ਚ ਵਡਿਆਈ ਕੀਤੀ, ਗੁਰੂ ਅੰਗਦ ਦੇਵ ਮਹਾਰਾਜ ਦੀ 10 ਸਵਈਆਂ 'ਚ ਵਡਿਆਈ ਕੀਤੀ ਭੱਟਾਂ ਨੇ, ਗੁਰੂ ਅਮਰਦਾਸ ਮਹਾਰਾਜ ਦੀ 22 ਸਵਈਆਂ 'ਚ ਵਡਿਆਈ ਕੀਤੀ, ਗੁਰੂ ਰਾਮਦਾਸ ਮਹਾਰਾਜ ਦੀ 60 ਸਵਈਆਂ 'ਚ ਵਡਿਆਈ ਕੀਤੀ ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸਿਫਤ ਸਲਾਹ ਉਹਨਾਂ ਨੇ 21 ਸਵਈਆਂ 'ਚ ਕੀਤੀ ਸੀ। 123 ਸਵਈਏ ਭੱਟਾਂ ਦੇ ਅਤੇ 20 ਸਵਈਏ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ ਵੀ ਸ਼ਾਮਿਲ ਕਰ ਲਏ। ਸਾਰੀ ਗੁਰਬਾਣੀ ਲਿਖੀ ਗਈ। ਭਾਈ ਬੰਨੋ ਨੂੰ ਲਾਹੌਰ ਤੋਂ ਜਲਦ ਤਿਆਰ ਕਰਨ ਵਾਸਤੇ ਘੱਲਿਆ, ਰਸਤੇ ਵਿੱਚ ਉਹਨੇ ਰਤਨਮਾਲਾ ਪਾਤੀ। ਸੂਰਦਾਸ ਭਗਤ ਜਿਹੜਾ ਉਹਦੀ ਇੱਕ ਸ਼ਬਦ ਜਿਹੜਾ ਉਹਦੀ ਇੱਕ ਪੰਕਤੀ ਉਹ ਵੀ ਪੂਰਾ ਕਰਤਾ ਸ਼ਬਦ ਕਿ ਸ਼ਾਇਦ ਮਹਾਰਾਜ ਨੂੰ ਖਿਆਲ ਭੁੱਲ ਗਿਆ। ਵੇਖੋ ਕਿਹੋ ਜਿਹੀ ਸੋਚ ਹੈ, ਉਹ ਦੁਨੀਆਂ ਦਾ ਦਾਤਾ ਜਿਹੜਾ ਨਜ਼ਰ ਕਰਦੇ ਮਿੱਟੀ ਵੱਲੋਂ ਮਿੱਟੀ ਸੋਨਾ ਬਣ ਜਾਂਦੀ ਸੀ। ਮੈਂ ਇਸ ਪਾਸੇ ਨਾ ਜਾਵਾਂ, ਇੰਨਾ ਜ਼ਿਆਦਾ ਵਕਤ ਨਹੀਂ, ਹੁਣ ਦੋ ਜਿਲਦਾਂ ਤਿਆਰ ਕਰਕੇ ਲਿਆਇਆ ਭਾਈ ਬੰਨੋ, ਜਦੋਂ ਪੰਚਮ ਪਾਤਸ਼ਾਹ ਨੂੰ ਪਤਾ ਲੱਗਾ, ਆਖਿਆ ਭਾਈ ਬੰਨੋ ਤੂੰ ਆਪਣੀ ਮਰਜ਼ੀ ਨਾਲ ਖਾਰ ਖਟਿਆਈ ਪਾਤੀ ਹੈ, ਤੇਰੀ ਬੀੜ ਜਿਹੜੀ ਤੂੰ ਆਪਦੀ ਮਰਜ਼ੀ ਨਾਲ ਲਿਖੀ ਆ ਉਹ ਖਾਰੀ ਬੀੜ ਕਰਕੇ ਪ੍ਰਸਿੱਧ ਹੋਵੇਗੀ ਅਤੇ ਗੁਰਧਾਮਾਂ ਦੇ ਉੱਤੇ ਉਸ ਗੁਰਬਾਣੀ ਦਾ ਹੀ ਪ੍ਰਕਾਸ਼ ਹੋਵੇਗਾ ਜਿਹੜੀ ਉਸ ਅਕਾਲ ਪੁਰਖ ਦੇ ਹੁਕਮ ਦੇ ਨਾਲ ਲਿਖੀ ਗਈ। ਭਾਦਰੋਂ ਸੁਦੀ ਏਕਮ 1661 ਬਿਕਰਮੀ ਦਾ ਕੀਤਾ ਦਿਨ ਨੀਅਤ, ਜਦੋਂ ਹੈੱਡ ਗ੍ਰੰਥੀ ਦੀ ਸੇਵਾਦਾਰ ਦੀ ਚੋਣ ਕਰਨ ਲੱਗੇ ਪੰਚਮ ਪਾਤਸ਼ਾਹ 'ਤੇ ਸਾਰੇ ਗੁਰਸਿੱਖਾਂ ਵੱਲੇ ਨਜ਼ਰ ਮਾਰੀ। ਉਸ ਵੇਲੇ ਪੰਚਮ ਪਾਤਸ਼ਾਹ ਦੀ ਨਜ਼ਰ ਜਿਹੜੀ ਸੀ ਉਹ ਬਾਬਾ ਬੁੱਢਾ ਸਾਹਿਬ ਦੇ ਉੱਤੇ ਆ ਕੇ ਟਿਕ ਗਈ। ਆਖਿਆ ਇਹਨਾਂ ਵਿੱਚ ਸਾਰੇ ਗੁਣ ਨੇ, ਜਿਹੜਾ ਗੁਰੂ ਦਾ ਸੇਵਾਦਾਰ ਹੈ ਉਹ ਸਾਰੇ ਗੁਣਾਂ ਨਾਲ ਭਰਿਆ ਹੋਣਾ ਚਾਹੀਦਾ, ਫਿਰ ਉਹ ਸ਼ੋਭਾ ਪਾਵੇਗਾ। ਆ ਹੁਣ ਬਾਬਾ ਬੁੱਢਾ ਸਾਹਿਬ ਜੀ ਨੂੰ ਹੈੱਡ ਗ੍ਰੰਥੀ ਨਿਯਤ ਕੀਤਾ, ਇਸ ਤਰ੍ਹਾਂ ਕਹਿ ਦਈਏ ਕਿ ਜਿਹੜੀ ਗ੍ਰੰਥੀ ਸਿੰਘਾਂ ਦੀ ਟਕਸਾਲ ਹੈ ਇਹ ਬਾਬਾ ਬੁੱਢਾ ਸਾਹਿਬ ਜੀ ਤੋਂ ਸ਼ੁਰੂ ਹੋਈ ਹੈ, ਇਹ ਸੇਵਾ ਬਾਬਾ ਬੁੱਢਾ ਸਾਹਿਬ ਤੋਂ ਸ਼ੁਰੂ ਹੋਈ ਹੈ। ਜਦੋਂ ਉਹਨਾਂ ਨੇ ਪਹਿਲਾ ਹੁਕਮਨਾਮਾ ਲਿਆ ਤੇ ਸ਼ਬਦ ਆਇਆ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ, ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਕਿਵੇਂ ਸਿੱਖ ਸੰਗਤਾਂ ਕੇ ਦਰਸ਼ਨਦਾਰੇ ਕਰ ਰਹੀਆਂ ਨੇ ਔਰ ਕਿਵੇਂ ਜੈ ਜੈਕਾਰਾ ਹੋ ਰਹੀਆਂ ਨੇ, ਜਿਵੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਪਹਿਲਾ ਪ੍ਰਕਾਸ਼ ਕਰਵਾਇਆ।